ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਨਾ, ਜੇ ਕਰਤਾ ਆਪ ਲਿਖਿਆਸ, ਮੋਹ ਠਗੋਲੀ ਪਾਈ ਅਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਨਾ, ਜੇ ਕਰਤਾ ਆਪ ਲਿਖਿਆਸ, ਮੋਹ ਠਗੋਲੀ ਪਾਈ ਅਨ, ਵਿਸਰਿਆ ਗੁਣ ਤਾਸ। ਮਤ ਜਾਨ ਜਗ ਜੀਵ ਦਾ, ਦੂਜਾ ਭਾਏ ਮੋਇ ਆਸ। ਜਿਨੇ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਨ ਨਾ ਮਿਲਣੀ ਪਾਸ। ਦੁਖ ਲਾਗਾ ਬਹੁਵਤ ਘਨਾ, ਪੁੱਤ ਕੁਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਭੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਾਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਾਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਾਹਿਬ, ਗੁਰੂ ਖਾਲਸਾ ਸਤਸੰਗਤ ਜੀਓ ਆਪ ਸਮੂਹ ਸੰਗਤਾਂ ਧੰਮਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਰਾਗ ਸੋਰਠ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਹੁਕਮਨਾਮੇ ਅੰਦਰ ਦਰਸਾਇਆ ਹੈ ਕਿ ਮਨੁੱਖ ਜੀਵ ਜਿਹੋ ਜਿਹੇ ਕਰਮ ਕਰਦਾ ਹੈ ਉਹਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ ਔਰ ਕਮਾਏ ਹੋਏ ਕਰਮ ਮਿਟਦੇ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ। ਜਿਹੋ ਜਿਹੇ ਜੀਵ ਕਰਮ ਕਰਦਾ ਹੈ ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਉਹੋ ਜਿਹਾ ਇਸ ਜੀਵ ਨੂੰ ਪ੍ਰਾਪਤ ਹੁੰਦਾ ਹੈ। ਮਤਾ ਕੋਈ ਜਾਣੇ ਕਿ ਮੇਰੇ ਕੀਤੇ ਹੋਏ ਕਰਮ ਅੱਗੇ ਪੈ ਜਾਣਗੇ ਮਿਟ ਜਾਣਗੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਕਰਮਾਂ ਦਾ ਫਲ ਅਵੱਛ ਭੋਗਣਾ ਪੈਂਦਾ ਹੈ। ਕਵੀ ਨੇ ਵੀ ਲਿਖਿਆ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਸਤਸੰਗਤ ਜੀ, ਕਰਮਾਂ ਦੀ ਗਤੀ ਬਲ ਵਾਲੀ ਹੈ, ਇਹ ਭੋਗਿਆਂ ਤੋਂ ਬਗੈਰ ਮਿਟਦੀ ਨਹੀਂ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੈ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਕਰਤੇ ਨੇ ਲੇਖ ਲਿਖਿਆ ਹੈ ਉਸ ਲੇਖ ਨੂੰ ਕੋਈ ਵੀ ਨਹੀਂ ਮਿਟਾ ਸਕਦਾ। ਉਹ ਲਿਖਿਆ ਹੋਇਆ ਲੇਖ ਅਵੱਛ ਭੋਗਣਾ ਪੈਂਦਾ ਹੈ। ਪਰ ਜੇ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਤਰੁੱਠ ਪਵੇ, ਗੁਰੂ ਰਹਿਮਤ ਦੇ ਘਰ ਵਿੱਚ ਆ ਜਾਵੇ, ਤਾਂ ਸਾਧ ਸੰਗਤ ਜੀ ਸੂਲੀ ਤੋਂ ਸੂਲ ਬਣਾ ਦਿੰਦਾ ਹੈ, ਮਿਟਾ ਨਹੀਂ ਸਕਦਾ, ਭੋਗਣਾ ਵੱਚ ਪੈਂਦਾ ਹੈ। ਪਰ ਇਹਨਾਂ ਕਹਿ ਵੀ ਸੂਲੀ ਤੋਂ ਸੂਲ ਬਣਾ ਦਿੰਦਾ ਹੈ। ਜਿਸ ਤਰ੍ਹਾਂ ਆਪਾਂ ਕਈ ਵਾਰ ਸੁਣਿਆ ਹੈ ਵੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਗਏ ਅਤੇ ਗੁਰੂ ਕੇ ਬਾਗ ਵਾਲੇ ਪਾਸੇ ਨੂੰ ਜਦੋਂ ਗਏ ਅਤੇ ਗੁਰੂ ਕੇ ਬਾਗ ਵਾਲੀ ਜਗ੍ਹਾ 'ਤੇ ਇੱਕ ਘਟਨਾ ਵਾਪਰੀ। ਸਤਿਗੁਰਾਂ ਦੇ ਨਾਲ ਸਾਧ ਸੰਗਤ ਜੀ, ਇੱਕ ਰਾਜਾ ਸੀ ਹਰੀ ਸੈਨ ਰਾਜਾ, ਉਹਦੇ ਨਾਲ ਉਹਨੇ ਜਦੋਂ ਇਹ ਪੰਕਤੀ ਸੁਣੀ ਸੀ ਨਾ, ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ, ਉਹਨੇ ਤਰਕ ਕੀਤੀ ਸੀ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੈ, ਜੇ ਲੇਖ ਲਿਖਿਆ ਹੀ ਨਹੀਂ ਮਿਟ ਸਕਦਾ ਤਾਂ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੈ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਰਾਜੇ ਨੂੰ ਕਿਹਾ ਸੀ, ਰਾਜਨ ਆਪਾਂ ਸ਼ਿਕਾਰ ਖੇਡਣ ਵਾਸਤੇ ਜਾਣਾ ਹੈ। ਔਰ ਜਦੋਂ ਸ਼ਿਕਾਰ ਖੇਡਣ ਵਾਸਤੇ ਗਏ ਤਾਂ ਰਾਜੇ ਦੇ ਅੱਗੋਂ ਇੱਕ ਹਰਨ ਨਿਕਲਿਆ। ਥੋੜ੍ਹੀ ਦੂਰ ਜਾ ਕੇ ਉਹ ਹਰਨ ਜਿਹੜਾ ਸੀ ਛੁੱਪ ਗਿਆ। ਰਾਜਾ ਥੱਕ ਕੇ ਇੱਕ ਦਰਖਤ ਦੇ ਥੱਲੇ ਬੈਠ ਗਿਆ। ਸਤਿ ਸੰਗਤ ਜੀ, ਕੁਛ ਉੱਥੇ ਬੱਚੇ ਖੇਡਦੇ ਸਨ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਰੌਲਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਇਹ ਜਿਹੜਾ ਸਾਡੇ ਪਿੰਡ ਦਾ ਸਾਹਸੀ ਮਰਿਆ ਸੀ, ਇਹ ਤਾਂ ਰਾਜਾ ਬਣਿਆ ਫਿਰਦਾ, ਘੋੜੇ 'ਤੇ ਚੜ੍ਹਿਆ ਫਿਰਦਾ, ਇਹਦੇ ਬੱਚੇ ਭੁੱਖੇ ਮਰਨ ਡਏ ਨੇ। ਹੁਣ ਉਹਨਾਂ ਨੇ ਆਣ ਕੇ ਜਦੋਂ ਘੇਰਾ ਪਾ ਲਿਆ, ਰਾਜਾ ਹੈਰਾਨ ਹੋ ਗਿਆ, ਕਦੇ ਉਹਨਾਂ ਵੱਲੇ ਤੱਕਦਾ ਹੈ ਅਤੇ ਕਦੇ ਰਾਤ ਨੂੰ ਆਏ ਹੋਏ ਸੁਪਨੇ ਵੱਲੇ ਤੱਕਦਾ ਹੈ। ਜੋ ਕੁਛ ਉਹਨੇ ਸੁਪਨੇ ਦੇ ਵਿੱਚ ਵੇਖਿਆ ਸੀ, ਜਿਹੋ ਜਿਹੀਆਂ ਮੂਰਤਾਂ, ਜਿਹੋ ਜਿਹੇ ਸਰੂਪ ਚਿਹਰੇ ਉਹਨੇ ਸੁਪਨੇ ਵਿੱਚ ਤੱਕੇ ਸਨ, ਉਹ ਹੂ ਬਹੂ ਉਹਨੂੰ ਘੇਰਾ ਪਾਈ ਖਲੋਤੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਇੰਨੇ ਚਿਰ ਨੂੰ ਪਹੁੰਚ ਗਏ। ਧੰਨ ਗੁਰੂ ਅਰਜਨ ਸਾਹਿਬ ਜੀ। ਸਤਿਗੁਰਾਂ ਨੇ ਪੁੱਛਿਆ, ਭਾਈ ਤੁਸੀਂ ਰਾਜੇ ਨੂੰ ਕਿਉਂ ਘੇਰਾ ਪਾਇਆ, ਕੀ ਕਾਰਨ ਹੈ? ਕਹਿਣ ਲੱਗੇ, ਮਹਾਰਾਜ, ਇਹ ਸਾਡਾ ਬੰਦਾ ਹੈ, ਇਹ ਸਾਨੂੰ ਚਕਮਾ ਦੇ ਕੇ ਚਲਾ ਗਿਆ ਹੈ, ਇਹ ਘੋੜੇ 'ਤੇ ਚੜ੍ਹਿਆ ਫਿਰਦਾ ਹੈ ਅਤੇ ਇਹਦੇ ਬੱਚੇ ਭੁੱਖੇ ਮਰਨ ਡਏ ਨੇ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਤੁਹਾਡਾ ਬੰਦਾ ਚੜ੍ਹਾਈ ਕਰ ਗਿਆ ਸੀ, ਉਹਨੂੰ ਤੁਸੀਂ ਦਫਨਾਇਆ ਕਿ ਉਹਦਾ ਸੰਸਕਾਰ ਕੀਤਾ ਹੈ? ਕਹਿਣ ਲੱਗੇ, ਜੀ ਅਸਾਂ ਦਫਨਾਇਆ ਸੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਚਲੋ ਆਪਾਂ ਉਹ ਟੋਆ ਪੁੱਟ ਕੇ, ਕਬਰ ਪੁੱਟ ਕੇ ਵੇਖ ਲੈਂਦੇ ਹਾਂ। ਜਦੋਂ ਗਏ ਤਾਂ ਸਾਧ ਸੰਗਤ ਜੀ ਕੀ ਵੇਖਿਆ, ਉਹਨਾਂ ਦਾ ਬੰਦਾ ਉੱਥੇ ਕਬਰ ਦੇ ਵਿੱਚ ਸੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਵੇਖੋ ਤੁਹਾਡਾ ਬੰਦਾ ਇੱਥੇ ਹੀ ਹੈ ਨਾ ਕਬਰ ਦੇ ਵਿੱਚ, ਇਹ ਤੁਹਾਡਾ ਬੰਦਾ ਨਹੀਂ, ਇਹ ਤਾਂ ਰਾਜਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਰਾਜੇ ਨੂੰ ਉੱਥੋਂ ਛਡਾ ਕੇ ਲਿਆਏ ਅਤੇ ਰਾਜੇ ਨੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਗੜੇ ਅਤੇ ਬੇਨਤੀ ਕੀਤੀ, ਮਹਾਰਾਜ ਮੈਂ ਹੈਰਾਨ ਹਾਂ ਵੀ ਜੋ ਕੁਛ ਮੈਂ ਪ੍ਰਤੱਖ ਵੇਖਿਆ ਇਹ ਮੈਂ ਸੁਪਨੇ ਵਿੱਚ ਵੀ ਵੇਖਿਆ ਸੀ, ਇਹਦਾ ਕਾਰਨ ਕੀ ਹੈ? ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਰਾਜਨ ਤੂੰ ਆਇਆ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਸ਼ਰਨ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤੇਰਾ ਅਗਲਾ ਜਨਮ ਚੰਡਾਲਾਂ ਦੇ ਘਰ ਵਿੱਚ ਹੋਣਾ ਸੀ ਨਾ, ਉਹ ਤੇਰਾ ਜਨਮ ਸੁਪਨੇ ਦੇ ਵਿੱਚ ਭੁਗਤਾ ਦਿੱਤਾ ਹੈ। ਲੇਖ ਨਾ ਬਿਟਈ ਹੇ ਸਖੀ ਜੋ ਲਿਖਿਆ ਕਰਤਾਰ, ਮਿਟਿਆ ਨਹੀਂ ਜਾਂਦਾ, ਮਿਟਾਇਆ ਨਹੀਂ ਜਾਂਦਾ, ਨਾ ਕੋਈ ਮਿਟਾ ਸਕਦਾ ਹੈ, ਉਹਨੂੰ ਭੋਗਣਾ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਸੁਪਨੇ ਦੇ ਵਿੱਚ ਵੀ ਉਹ ਜਨਮ ਮਰਨ ਕੱਟ ਦਿੰਦੇ ਨੇ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਜੀਵ ਨੇ ਕਰਮ ਕਮਾਏ ਨੇ ਉਹ ਬਲਵਾਨ ਨੇ, ਉਹਨਾਂ ਨੂੰ ਭੋਗਿਆਂ ਤੋਂ ਬਗੈਰ ਛੁਟਕਾਰਾ ਨਹੀਂ ਜੀਵ ਦਾ। ਸਤਿ ਸੰਗਤ ਜੀ, ਕਰਮ ਦੋ ਤਿੰਨ ਤਰ੍ਹਾਂ ਦੇ ਮੰਨੇ ਨੇ। ਭਗਤ ਕਬੀਰ ਸਾਹਿਬ ਜੀ ਨੇ ਤਾਂ ਗੁਰਬਾਣੀ ਵਿੱਚ ਦਰਸਾਇਆ ਹੈ, ਇੱਕ ਕਰਮ ਨੇ ਵਿਧ ਕਰਮ ਅਤੇ ਦੂਸਰੇ ਕਰਮ ਹਨ ਨਿਖੇਧ ਕਰਮ। ਵਿਧ ਕਰਮ ਜਿਸ ਕਰਮਾਂ ਨੂੰ ਗੁਰੂ ਕੀ ਬਾਣੀ ਅਥਵਾ ਧਾਰਮਿਕ ਗ੍ਰੰਥ ਸਤਿਪੁਰਖ ਨਾਮ ਦੇ ਰਸੀਏ ਕਰਨ ਦਾ ਉਪਦੇਸ਼ ਦਿੰਦੇ ਨੇ ਉਹ ਹਨ ਵਿਧ ਕਰਮ, ਔਰ ਦੂਸਰਾ ਨਖੇਧ ਕਰਮ ਹੈ, ਜਿਨ੍ਹਾਂ ਦੀ ਵੇਦ ਸ਼ਾਸਤਰ ਗੁਰੂ ਕੀ ਬਾਣੀ ਅਥਵਾ ਸਤਿਪੁਰਖ ਨਾਮ ਦੇ ਰਸੀਏ ਆਗਿਆ ਨਹੀਂ ਦਿੰਦੇ। ਸਤਿਸੰਗਤ ਜੀ, ਉਹ ਹਨ ਨਖੇਧ ਕਰਮ। ਆਮ ਕਰਕੇ ਸੰਸਾਰ ਦੇ ਅੰਦਰ ਲੋਕ ਬਹੁਤੇ ਨਖੇਧ ਕਰਮ ਕਰਦੇ ਨੇ, ਵਿਧ ਕਰਮ ਬਹੁਤ ਘੱਟ ਕਰਦੇ ਨੇ, ਜਿਨ੍ਹਾਂ ਬਾਰੇ ਹਜ਼ੂਰ ਨੇ ਕਿਹਾ ਹੈ ਜਗ ਮਹਿ ਉੱਤਮ ਕਾਂਡੀਆ ਹੈ ਵਿਰਲੇ ਕੇਈ ਕੇ, ਉਹ ਬਹੁਤ ਘੱਟ ਕਹੇ ਜਾਂਦੇ ਨੇ ਜਿਹੜੇ ਵਿਧ ਕਰਮ ਕਰਦੇ ਨੇ। ਔਰ ਇਸੇ ਤਰ੍ਹਾਂ ਵਿਦਵਾਨਾਂ ਨੇ ਹੋਰ ਵੀ ਤਿੰਨ ਪ੍ਰਕਾਰ ਦੇ ਕਰਮ ਦਰਸਾਏ ਨੇ, ਕਿਰੇਮਾਨ ਕਰਮ, ਸੰਚਿਤ ਕਰਮ ਅਤੇ ਪਰਾਲਬਧ ਕਰਮ। ਇਹ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੇ ਕਰਮ ਦਰਸਾਏ ਨੇ। ਜਿਹੜੇ ਕਰਮ ਅਸੀਂ ਹੁਣ ਕਰ ਰਹੇ ਹਾਂ ਇਹ ਸਾਡੇ ਕਿਰੇਮਾਨ ਕਰਮ ਹਨ, ਔਰ ਸਤਿਸੰਗਤ ਜੀ ਇਹਨਾਂ ਚੰਗੇ ਅਤੇ ਮਾੜੇ ਸਾਰੇ ਕਰਮਾਂ ਨੂੰ ਫਿਰ ਸੰਚਿਤ ਕੀਤਾ ਜਾਂਦਾ ਹੈ, ਇਕੱਤਰ ਕੀਤਾ ਜਾਂਦਾ ਹੈ, ਔਰ ਇਹਨਾਂ ਕਰਮਾਂ ਤੋਂ ਹੀ ਫਿਰ ਅੱਗੇ ਜੀਵ ਦੀ ਪਰਾਲਬਧ ਬਣਦੀ ਹੈ, ਜੀਵ ਦੇ ਕਰਮ ਲਿਖੇ ਜਾਂਦੇ ਨੇ, ਜਿਹੜੇ ਕਰਮਾਂ ਨੂੰ ਫਿਰ ਇਹ ਜੀਵ ਭੋਗਦਾ ਹੈ। ਜੋ ਕੁਛ ਮੱਥੇ 'ਤੇ ਲਿਖਿਆ ਗਿਆ ਸਤਿਸੰਗਤ ਜੀ ਉਹ ਅਵਾਛੇ ਨੂੰ ਭੋਗਣਾ ਪੈਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਵੀ ਇਹੀ ਦਰਸਾਇਆ ਹੈ ਕਿ ਹੇ ਜੀਵ, ਜੋ ਤੂੰ ਕਰਮ ਕੀਤੇ ਨੇ ਨਾ ਉਹ ਤੈਨੂੰ ਅਵੱਛ ਭੋਗਣੇ ਪੈਣੇ ਨੇ। ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟੀ ਉਪਾਈ। ਪਾਪ ਅਤੇ ਪੁੰਨ ਇਹ ਦੋ ਭਰਾ ਨੇ, ਇਹਨਾਂ ਦੋਹਾਂ ਨੇ ਮਿਲ ਕੇ ਸਤਿਸੰਗਤ ਜੀ ਸ੍ਰਿਸ਼ਟੀ ਪੈਦਾ ਕੀਤੀ ਹੈ। ਵਿਦਵਾਨਾਂ ਦੀ ਵਿਚਾਰ ਹੈ ਵੀ ਜੇ ਪੁੰਨ ਕਰਮ ਚੰਗੇ ਕਰਮ ਬਹੁਤੇ ਹੋਣ ਤਾਂ ਫਿਰ ਮਨੁੱਖਾ ਦੇਹੀ ਮਿਲ ਜਾਂਦੀ ਹੈ, ਜੇ ਪਾਪ ਕਰਮ ਮਾੜੇ ਕਰਮ ਜੀਵ ਨੇ ਬਹੁਤੇ ਕੀਤੇ ਹੋਣ ਤਾਂ ਫਿਰ ਸਤਿਸੰਗਤ ਜੀ ਇਹ ਟੇਢੀਆਂ ਜੂਨਾਂ ਦਾ ਭਰਮਣ ਕਰਦਾ ਹੈ। ਸੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਦਰਸਾਇਆ ਹੈ ਕਿ ਜੋ ਅਸੀਂ ਕਰ ਰਹੇ ਹਾਂ ਇਹ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਸਾਡੀ ਅਗਲੀ ਪਰਾਲਬਧ ਬਣਨੀ ਹੈ। ਜੋ ਆਪਾਂ ਪਿੱਛੇ ਕੀਤਾ ਉਹਦਾ ਫਲ ਅਸੀਂ ਹੁਣ ਭੋਗ ਰਹੇ ਹਾਂ, ਜੋ ਹੁਣ ਕਰਾਂਗੇ ਉਹਦਾ ਫਲ ਸਤਿਸੰਗਤ ਜੀ ਸਾਨੂੰ ਅੱਗੇ ਮਿਲੇਗਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਦਰਸਾਇਆ ਹੈ, ਨਾਨਕ ਅੱਗੇ ਸੋ ਮਿਲੈ ਜੇ ਖੱਟਾ ਘੱਲ ਦੇ। ਅੱਗੇ ਪਰਲੋਕ ਵਿੱਚ ਜਾਂ ਅਥਵਾ ਅਗਲੀ ਜਿਹੜੀ ਸਾਡੀ ਪਰਾਲਬਧ ਬਣਨੀ ਹੈ ਉਹਦੇ ਵਿੱਚ ਸਾਨੂੰ ਉਹੀ ਮਿਲਣਾ ਹੈ ਜੋ ਅਸੀਂ ਇੱਥੇ ਖੱਟ ਕਮਾ ਕੇ ਉਹਦੇ ਵਿੱਚੋਂ ਕੁਛ ਦੇਵਾਂਗੇ, ਦਾਨ ਪੁੰਨ ਕਰਾਂਗੇ। ਸਤਿਗੁਰੂ ਜੀ ਕਹਿੰਦੇ ਕਿਛ ਖਾਜਾ ਹੈ ਕਿਛ ਧਰ ਜਾਈਏ ਜੇ ਬਹੁੜ ਦੁਨੀਆ ਆਈਏ। ਜੋ ਅਸੀਂ ਕਮਾਇਆ ਉਹਦੇ ਵਿੱਚੋਂ ਕੁਛ ਖਾ ਪੀ ਜਾਈਏ, ਕੁਛ ਪੁੰਨ ਦਾਨ ਕਰ ਜਾਈਏ, ਜੇ ਫਿਰ ਸਾਨੂੰ ਧਰਤੀ 'ਤੇ ਆਉਣਾ ਪਿਆ ਤਾਂ ਉਹ ਸਾਡੀ ਪਰਾਲਬਧ ਚੰਗੀ ਬਣੇਗੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਦਿੱਤੀ ਆ, ਉਹ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਨਾ
ਜੇ ਸੰਗਤ ਜੀ, ਰਾਗ ਸੋਰਠ ਦੀ ਵਾਰ ਹੈ। ਇਹ ਵਾਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੇ ਅੰਦਰ ਜਿਤਨੀਆਂ ਵੀ ਪੌੜੀਆਂ ਆਉਣਗੀਆਂ, ਇਹ ਪੌੜੀਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਇਸ ਵਾਰ ਦੇ ਅੰਦਰ ਸਲੋਕ ਅਤੇ ਮਹੱਲੇ ਜਿਤਨੇ ਉਚਾਰਨ ਕੀਤੇ ਹੋਏ ਨੇ ਇਹ ਰਲਵੇਂ ਮਿਲਵੇਂ ਨੇ, ਪਹਿਲੇ ਪਾਤਸ਼ਾਹ ਜੀ ਦੇ ਵੀ ਨੇ, ਤੀਜੇ ਦੇ ਵੀ ਨੇ ਅਤੇ ਚੌਥੇ ਦੇ ਵੀ ਨੇ। ਮਹੱਲੇ ਜਿਹੜੇ ਉਹ ਰਲਵੇਂ ਮਿਲਵੇਂ ਆਉਂਦੇ ਨੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 643 'ਤੇ ਸੁਭਾਏ ਮਾਣ ਹੈ ਔਰ ਇਸ ਦੇ ਦੋ ਸਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪੂਰਬ ਲਿਖਿਆ ਕਮਾਵਣਾ। ਪੂਰਬ ਦਾ ਅਰਥ ਹੁੰਦਾ ਹੈ ਪਹਿਲਾਂ, ਜੋ ਅਸੀਂ ਪਹਿਲੇ ਜਨਮ ਦੇ ਵਿੱਚ ਕਮਾਇਆ, ਜੋ ਅਸੀਂ ਕਰਮ ਕੀਤੇ ਸਤਸੰਗਾਂ ਜੀ, ਉਸ ਮੁਤਾਬਕ ਜੋ ਸਾਡੇ ਮੱਥੇ ਵਿੱਚ ਲੇਖ ਲਿਖਿਆ ਗਿਆ, ਸਤਿਗੁਰੂ ਜੀ ਕਹਿੰਦੇ ਕਮਾਵਣਾ, ਉਹ ਸਾਨੂੰ ਕਮਾਉਣਾ ਪੈਂਦਾ ਹੈ।
ਜੇ ਕਰਤਾ ਆਪ ਲਿਖਿਆਸ,
ਜਿਹੜਾ ਲੇਖ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਸਾਡੇ ਮਸਤਕ ਵਿੱਚ ਲਿਖ ਦਿੱਤਾ, ਉਹਨੂੰ ਅਵੱਛ ਹੀ ਜੀਵ ਭੋਗਦਾ ਹੈ।
ਮੋਹ ਠਗੌਲੀ ਪਾਈ ਅਨ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਨੇ ਜੀਵਾਂ ਦੇ ਉੱਪਰ ਮੋਹ ਦੀ ਠੱਗ ਬੂਟੀ ਪਾਈ ਹੋਈ ਹੈ। ਸਤਸੰਗਤ ਜੀ, ਮੋਹ ਦੇ ਵਿੱਚ ਜੀਵ ਫਸੇ ਹੋਏ ਨੇ, ਕੋਈ ਪੁੱਤਰਾਂ ਨਾਲ, ਕੋਈ ਧੀਆਂ ਨਾਲ, ਕੋਈ ਰਿਸ਼ਤੇਦਾਰਾਂ ਨਾਲ, ਕੋਈ ਔਰਤ ਨਾਲ, ਕੋਈ ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ ਮੋਹ ਕਰੀ ਬੈਠਾ ਹੈ। ਇਹ ਮੋਹ ਦੀ ਠੱਗ ਬੂਟੀ ਪਰਮੇਸ਼ਰ ਨੇ ਪਾ ਰੱਖੀ ਹੈ।
ਵਿਸਰਿਆ ਗੁਣ ਤਾਸ,
ਅਤੇ ਜੋ ਪਰਮਾਤਮਾ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ ਨਾ, ਉਸ ਜੀਵ ਨੂੰ ਚੇਤੇ ਨਹੀਂ ਆਉਂਦਾ ਮੋਹ ਕਰਕੇ। ਮੋਹ ਕਰਕੇ ਪਰਿਵਾਰ ਨੂੰ ਤਾਂ ਚੇਤੇ ਕਰਦਾ ਹੈ, ਕਿਤੇ ਅੰਤ ਸਮਾਂ ਵੀ ਆ ਜਾਵੇ ਤਾਂ ਸਤਸੰਗਤ ਜੀ ਅੰਤ ਸਮੇਂ ਵੀ ਆਪਣੇ ਪਰਿਵਾਰ ਨੂੰ ਚੇਤੇ ਕਰਦਾ ਹੈ, ਵਾਹਿਗੁਰੂ ਚੇਤੇ ਨਹੀਂ ਆਉਂਦਾ, ਕਿਉਂਕਿ ਸਾਰੀ ਜ਼ਿੰਦਗੀ ਚੇਤੇ ਨਹੀਂ ਕੀਤਾ, ਹੁਣ ਅੰਤ ਸਮੇਂ ਕਿਵੇਂ ਚੇਤੇ ਕਰੇਗਾ। ਅਤੇ ਅੰਤ ਸਮੇਂ ਜਿਸ ਨੂੰ ਇਹ ਚੇਤੇ ਕਰੇਗਾ, ਜਿੱਥੇ ਇਹਦੀ ਸੁਰਤ ਜੁੜੇਗੀ, ਭਗਤ ਤਰਲੋਚਨ ਜੀ ਨੇ ਜ਼ਿਕਰ ਕੀਤਾ, ਉਹੋ ਜਿਹਾ ਇਹਨੂੰ ਅਗਲਾ ਜਨਮ ਪ੍ਰਾਪਤ ਹੋਵੇਗਾ। ਜੇ ਮਾਇਆ ਨੂੰ ਚੇਤੇ ਕਰੇਗਾ ਤਾਂ ਸੱਪ ਦੀ ਜੂਣ ਵਿੱਚ ਪਵੇਗਾ, ਜੇ ਪੁੱਤਰਾਂ ਨੂੰ ਚੇਤੇ ਕਰੇਗਾ ਤਾਂ ਫਿਰ ਇਹ ਸੂਰ ਦੀ ਜੂਣ ਵਿੱਚ ਪਵੇਗਾ, ਜੇ ਅੰਤ ਸਮੇਂ ਔਰਤ ਨੂੰ ਚੇਤੇ ਕਰੇਗਾ ਤਾਂ ਸਤਸੰਗਤ ਜੀ ਵੇਸਵਾ ਦੀ ਜੂਣ ਵਿੱਚ ਪਵੇਗਾ। ਪਰ ਭਗਤ ਜੀ ਨੇ ਇੱਕ ਗੱਲ ਕਹੀ ਹੈ, ਜਿਨ੍ਹਾਂ ਨੂੰ ਅੰਤ ਸਮੇਂ ਅਕਾਲ ਪੁਰਖ ਵਾਹਿਗੁਰੂ ਦਾ ਚੇਤਾ ਆਉਂਦਾ ਹੈ ਨਾ, ਸਤ ਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਮੋਹ ਦੀ ਠੱਗ ਬੂਟੀ ਪਾ ਕੇ ਪਰਮੇਸ਼ਰ ਨੇ ਜੀਵਾਂ ਨੂੰ ਆਪਸ ਵਿੱਚ ਹੀ ਉਲਝਾਇਆ ਹੋਇਆ ਹੈ ਅਤੇ ਜੀਵਾਂ ਨੂੰ ਵਿਸਰਿਆ, ਗੁਣਤਾਸ ਗੁਣਾਂ ਦਾ ਖਜ਼ਾਨਾ ਮਾਲਕ ਵਾਹਿਗੁਰੂ ਭੁੱਲ ਗਿਆ ਹੈ।
ਮਤ ਜਾਣਹੁ ਜਗ ਜੀਵ ਦਾ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਤਾਂ ਜਾਣੋ ਜਗਤ ਦੇ ਅੰਦਰ ਸੰਸਾਰ ਦੇ ਅੰਦਰ ਇਹ ਜੀਵ ਜਿਉਂਦਾ ਹੈ।
ਦੂਜਾ ਭਾਏ ਮੁਆਸ,
ਇਹ ਤਾਂ ਦਵੈਤ ਭਾਵ ਕਰਕੇ ਮਰਿਆ ਹੋਇਆ ਹੈ, ਭਾਵ ਪਦਾਰਥਾਂ ਦੀ ਤਰਫ ਮਾਇਆ ਦੀ ਤਰਫ ਤਾਂ ਜਿਉਂਦਾ ਹੈ, ਪਰ ਸਤ ਸੰਗਤ ਜੀ ਪਰਮੇਸ਼ਰ ਦੀ ਤਰਫੋਂ ਮਰਿਆ ਹੋਇਆ ਹੈ। ਅਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਉਹ ਪਦਾਰਥਾਂ ਦੀ ਤਰਫੋਂ ਮਰ ਕੇ ਅਤੇ ਪਰਮਾਤਮਾ ਦੀ ਤਰਫ ਉਹ ਜਿੰਦੇ ਨੇ, ਉਹਨਾਂ ਨੂੰ ਹੀ ਜੀਵਨ ਮੁਕਤ ਕਿਹਾ ਜਾਂਦਾ ਹੈ। ਸਤ ਸੰਗਤ ਜੀ, ਉਹਨਾਂ ਨੂੰ ਹੀ ਜੀਵਨ ਮੁਕਤ ਕਿਹਾ ਜਾਂਦਾ ਹੈ। ਉਹ ਜੀਵਨ ਮੁਕਤ ਨੇ ਅਤੇ ਮਰਨ ਤੋਂ ਬਾਅਦ ਵੀ ਉਹ ਮੁਕਤ ਹੁੰਦੇ ਨੇ ਜਦੋਂ ਪ੍ਰਭੂ ਉਹਨਾਂ ਨੂੰ ਗਲ ਵਕੜੀ ਪਾਉਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਤਾਂ ਜਾਣੋ ਕਿ ਇਹ ਪਦਾਰਥਾਂ ਦੇ ਨਾਲ ਜੁੜਿਆ ਹੋਇਆ ਜੀਵ, ਮੋਹ ਦੇ ਵਿੱਚ ਫਸਿਆ ਹੋਇਆ ਜੀਵ ਜਿਉਂਦਾ ਹੈ। ਸਤਿਗੁਰੂ ਜੀ ਕਹਿੰਦੇ, ਦੂਜੇ ਭਾਏ ਮੁਆਸ, ਇਹ ਤਾਂ ਦਵੈਤ ਭਾਵ ਕਰਕੇ ਈਰਖਾ ਦੁਬਧਾ ਕਰਕੇ ਮਰਿਆ ਪਿਆ ਹੈ।
ਜਿਨੇ ਗੁਰਮੁਖ ਨਾਮ ਨਾ ਚੇਤਿਓ,
ਜਿਨ੍ਹਾਂ ਨੇ ਗੁਰੂ ਦੀ ਤਰਫ ਮੁਖ ਕਰਕੇ ਗੁਰੂ ਨਾਲ ਜੁੜ ਕੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕੀਤਾ,
ਸੇ ਬਹਿਨ ਨਾ ਮਿਲਣੀ ਪਾਸ।
ਸਤ ਸੰਗਤ ਜੀ, ਉਹਨਾਂ ਨੂੰ ਪਰਮੇਸ਼ਰ ਦੇ ਹਜ਼ੂਰ ਬੈਠਣ ਨੂੰ ਜਗ੍ਹਾ ਪ੍ਰਾਪਤ ਨਹੀਂ ਹੁੰਦੀ, ਜਿਨ੍ਹਾਂ ਨੇ ਗੁਰੂ ਵੱਲ ਮੁਖ ਨਹੀਂ ਕੀਤਾ, ਗੁਰਮੁਖ ਨਹੀਂ ਬਣੇ, ਗੁਰਮੁਖ ਬਣ ਕੇ ਨਾਮ ਨੂੰ ਚੇਤਿਆ ਨਹੀਂ, ਨਾਮ ਨਹੀਂ ਜਪਿਆ, ਸਿਮਰਨ ਭਜਨ ਨਹੀਂ ਕੀਤਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਅੰਦਰ ਬੈਠਣ ਵਾਸਤੇ ਜਗ੍ਹਾ ਪ੍ਰਾਪਤ ਨਹੀਂ ਹੁੰਦੀ।
ਦੁੱਖ ਲਾਗਾ ਬਹੁਤ ਘਣਾ,
ਕੀ ਹੋਇਆ ਜਿਨ੍ਹਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਗ੍ਹਾ ਨਹੀਂ ਮਿਲੀ? ਸਤ ਸੰਗਤ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੂੰ ਤਾਂ ਅਤ ਘਣਾ ਬਹੁਤਾ ਦੁੱਖ ਲੱਗਾ ਹੈ। ਉਹ ਕਿਹੜਾ ਦੁੱਖ ਹੈ? ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੰਮਣ ਮਰਨ ਦਾ ਦੁੱਖ ਲੱਗ ਗਿਆ ਹੈ। ਕਦੇ ਜਨਮਦੇ ਨੇ, ਕਦੇ ਮਰਦੇ ਨੇ, ਕਦੇ ਆਉਂਦੇ ਨੇ, ਕਦੇ ਜਾਂਦੇ ਨੇ, ਉਹ ਆਉਣ ਜਾਣ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਹਨ। ਇਹ ਉਹਨਾਂ ਨੂੰ ਬਹੁਤਾ ਦੁੱਖ ਲੱਗ ਗਿਆ ਜਿਨ੍ਹਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਨਹੀਂ ਹੋਈ।
ਪੁੱਤ ਕਲਤ ਨਾ ਸਾਥ ਕੋਈ ਜਾਸ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਵਾਸਤੇ ਜਿਨ੍ਹਾਂ ਦੇ ਨਾਲ ਮੋਹ ਕਰਦਾ ਸੀ ਨਾ, ਪੁੱਤਰ ਨਾਲ, ਔਰਤ ਨਾਲ, ਔਰ ਮੋਹ ਵਿੱਚ ਆ ਕਰਕੇ ਠੱਗੀਆਂ ਮਾਰਦਾ ਸੀ, ਲੋਕਾਂ ਨਾਲ ਧੋਖੇ ਕਰਦਾ ਸੀ, ਚੋਰੀਆਂ ਕਰਦਾ ਸੀ। ਸਤ ਸੰਗਤ ਜੀ, ਜਦੋਂ ਅੰਤ ਸਮਾਂ ਆ ਗਿਆ ਤਾਂ ਸਤਿਗੁਰੂ ਜੀ ਕਹਿੰਦੇ, ਉਹ ਪੁੱਤਰ ਅਤੇ ਇਸਤਰੀ ਹੁਣ ਇਹਦੇ ਨਾਲ ਨਹੀਂ ਜਾਣਗੇ, ਉਹਨਾਂ ਨੇ ਤਾਂ ਸਾਥ ਛੱਡ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਦਰਸਾਇਆ, ਹਜ਼ੂਰ ਕਹਿੰਦੇ ਨੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤੱਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਔਰਤ ਜਿਹੜੀ ਸਦਾ ਹੀ ਪਤੀ ਨਾਲ ਪ੍ਰੇਮ ਕਰਦੀ ਸੀ, ਪਰ ਜਦੋਂ ਪਤੀ ਦਾ ਅੰਤ ਹੋ ਗਿਆ, ਮੌਤ ਹੋ ਗਈ, ਤਾਂ ਉਹੀ ਔਰਤ ਕਹਿੰਦੀ, ਇਹ ਅਪਵਿੱਤਰ ਹੈ, ਇਹ ਅਪਵਿੱਤਰ ਹੈ, ਇਹ ਪ੍ਰੇਤ ਹੈ। ਹੁਣ ਉਹ ਸਤ ਸੰਗਤ ਜੀ ਇਉਂ ਅਪਵਿੱਤਰ ਅਪਵਿੱਤਰ ਕਰਕੇ ਦੌੜਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦੇ ਮੋਹ ਵਿੱਚ ਲੱਗ ਕੇ इन्हें परमेश्वर नू विसार छड़िया चेते नहीं किया। अंत समा आया ते भाई ओ पुत्र ते औरत भी एदा साथ छड़ गए, ओ एदे नाल नहीं गए।
लोका विच मोह काला होआ।
सतगुरु पातशाह जी कहंदे चोरियां करन करके, डाके मारन करन करके, धोखे करन करके, जारियां लाउन करके लोकां दे विच तां एदा मूँह काला हो गया। हुण लोक एदे वल्ले झाकदे नहीं। सतसंगत जी, अथवा जेड़े 14 लोक ने जां ब्रह्म लोक है, शिव लोक है, इंद्र लोक है इत्यादि, इन्हां लोकां विच तां इहदा मूँह काला हो गया। इत्थे संसार दी लुकाई विच भी इहदा मूँह काला हो गया।
अंदर उबे सास,
अते अंदरों ये लम्मे लम्मे होके लैंदा है। अंदरों लम्मे लम्मे होके लैंदा भी हुण की बनेगा। समाज दे विच भी कोई इज्जत पत नहीं रही। समाज दे लोग भी नफरत करदे ने, और जेड़े पुत्र ते औरत नाले प्यार करदा सी सतसंगत जी, वह भी हुण इहदे नाल नफरत करन लग पे। ये कमाई नहीं करदा, नशे करके बह रहिंदा है, वह भी इहदे नाल नफरत करन लग पे। सतगुरु जी कहंदे जिथे लोकां विच मूँह काला होया सी उत्थे पुत्र ते इस्त्री इहदे नाल नहीं गई। हुण इह लम्मे लम्मे होके लैंदा है, लम्मे लम्मे साह लैंदा है।
मन मुखा नो को ना विसाही।
सतगुरु पातशाह जी कहंदे मन मुखा दा कोई विश्वास नहीं। ना तो मनमुख किसी ते विश्वास करते ने, ते ना ही किसी नू मनमुखा ते विश्वास हुंदा है। क्योंकि मनमुख दा की विसाह है। सतगुरु जी कहंदे लोभी का विसाह होना कीजा है, जे का पार वसाए। जेड़ा लालची बंदा है उहदा की विश्वास है? वह साडे नाल धरोह भी कर सकदा है, ठगी भी मार सकदा है। इस करके साहब सतगुरु पातशाह जी कहंदे ने मनमुखा नू को ना विसही। मनमुख किसे ते विश्वास नहीं करदा। अथवा दुनिया दे लोग ऐसे मनमुख ते जेड़े मन दे पिछे चलन वाले ने उन्हां दे उत्ते विश्वास नहीं करदे।
चुक गया विसास।
सतसंगत जी, उन्हां मनमुखां दा जेड़ा विश्वास सी ना वो चुकिया गया है, विश्वास खत्म हो गया है। हुण कोई भी उन्हां नू नेड़े नहीं लगन देंदा।
नानक गुरमुखा नो सुख अगला।
हजूर सतगुरु पातशाह जी कथन करते ने जिन्हां दा मुख गुरु वल्ले है, अठे पैर सिमरन विच जुड़े रहिंदे ने, उन्हां गुरमुखां नू तां भाई अगला बहुता सुख है, आत्मिक सुख दी प्राप्ति होई है।
जिन्ना अंतर नाम निवास।
जिन्ना दे अंतर अंदर हिरदे विच परमेश्वर दे नाम दा निवास हो गया। सतगुरु जी कहंदे उन्हां गुरमुखां नू अगला बहुता भारी सुख है।
महला तीजा से सैन से सजना।
सतगुरु पातशाह जी कहंदे ने ओ साडे संबंधी हन, ओ साडे सज्जन हन। केड़े?
जे गुरमुख मिलहै सुभाए।
जेड़े गुरमुख बन के, गुरु वाले बन के, अथवा गुरु दे उपदेश विच सुते सिद्ध ही मिले रहिंदे ने, जेड़े अठे पैर नाम विच लीन रहिंदे ने ना। सतगुरु जी कहंदे साडे तां ओ संबंधी ने, साडे तां भाई ओ सज्जन ने। तां ही हजूर ने आपां नूं वी इह उपदेश दित्ता है, नानक कच्चड़िआं सिउं तोड़, ढूंढ सज्जन संत पक्कियां। ओए जीवन दे विछड़े हैं ओए मोया ना जाही छोड़। आ जिहड़े आपां दुनियावी सज्जन मित्र बनाउने आ जां दुनियावी रिश्तेदार बनाउने आ, सतगुरु पातशाह जी कहिंदे इन्हां ने तां सानू दुनिया विच ही छड्ड जाणा है, इन्हां ने अगे साडा साथ नहीं देना। फिर ऐसे नाम रूपी सज्जन नू अपना सज्जन बना जिन्हें सानू परलोक विच भी साथ देना है। सतगुरु जी कहिंदे साडे तां उह संबंधी ने, उह साडे सज्जन ने जिहड़े भाई गुरु दे उपदेश विच सुते सिद्ध ही मिले रहिंदे हन।
सतगुर का पाना आन दिन करह।
सतगुरु दा हुकम जेड़े रात दिन प्रवान करदे ने, सतगुरु दे हुकम विच चलदे ने, सतगुरु दे हुकम विच वरतदे ने, सतगुरु पातशाह जी कहिंदे उह साडे सज्जन ने, ਉਹ ਸਾਡੇ ਸੰਬੰਧੀ ਹਨ।
ਸੇ ਸੱਚ ਰਹੇ ਸਮਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੱਚ ਦੇ ਵਿੱਚ ਹੀ ਸਮਾਏ ਰਹਿੰਦੇ, ਸੱਚ ਦੇ ਧਾਰਨੀ ਨੇ, ਸੱਚ ਬੋਲਦੇ ਨੇ। ਸੱਚ ਸੁਣਨਾ ਵੀ ਔਖਾ, ਸੱਚ ਬੋਲਣਾ ਵੀ ਬੜਾ ਔਖਾ ਸਾਧ ਸੰਗਤ ਜੀ ਅੱਜ ਦੇ ਸਮੇਂ ਅੰਦਰ, ਕਿਉਂਕਿ ਅੱਜ ਦੇ ਸਮੇਂ ਅੰਦਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਭਾਈ ਲਾਲੋ ਨੂੰ ਮੁਖਾਤਬ ਕਰਦਿਆਂ ਹਜ਼ੂਰ ਨੇ ਕਿਹਾ ਸੀ ਕੂੜ ਫਿਰੇ ਪ੍ਰਧਾਨ ਵੇ ਲਾਲੋ। ਹੇ ਭਾਈ ਲਾਲੋ, ਅੱਜ ਦੇ ਸਮੇਂ ਅੰਦਰ ਤਾਂ ਕੂੜ ਪ੍ਰਧਾਨ ਹੋਇਆ ਫਿਰਦਾ ਹੈ। ਚਾਰ ਚੁਫੇਰੇ ਜਦੋਂ ਨਜ਼ਰ ਮਾਰੀਏ ਤਾਂ ਝੂਠ ਹੀ ਪ੍ਰਧਾਨ ਹੋਇਆ ਫਿਰਦਾ, ਜਿੱਥੇ ਵੇਖੋ ਝੂਠ ਹੀ ਝੂਠ ਹੈ। ਸਤਸੰਗਤ ਜੀ, ਸੱਚ ਕਾਲ ਕੂੜ ਵਰਤਿਆ, ਸਮਾਂ ਤਾਂ ਸੱਚ ਦਾ ਸੀ ਪਰ ਸੱਚ ਦੇ ਸਮੇਂ ਅੰਦਰ ਕੂੜ ਵਰਤਿਆ, ਝੂਠ ਦਾ ਵਰਤਾਰਾ ਵਰਤ ਗਿਆ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਸੋ ਸਦਾ ਹੀ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ, ਸਦਾ ਹੀ ਸੱਚ ਨਾਲ ਜੁੜੇ ਰਹਿੰਦੇ ਨੇ, ਭਾਵੇਂ ਉਹਨਾਂ ਦਾ ਬੰਦ ਵੀ ਕਿਉਂ ਨਾ ਕੱਟਿਆ ਜਾਵੇ। ਉਹ ਕੌਮ ਦੇ ਭਲੇ ਵਾਸਤੇ ਸੱਚ ਦਾ ਪੱਲਾ ਨਹੀਂ ਛੱਡਦੇ। ਸਤਸੰਗਤ ਜੀ, ਭਾਵੇਂ ਖੋਪਰ ਸਿਰ ਤੋਂ ਲਹਿ ਜਾਵੇ, ਉਹ ਕਦੇ ਵੀ ਝੂਠ ਦਾ ਪੱਲਾ ਨਹੀਂ ਪਕੜਦੇ, ਉਹ ਸੱਚ ਦੇ ਵਿੱਚ ਹੀ ਸਮਾਏ ਰਹਿੰਦੇ ਨੇ, ਸੱਚ ਵਿੱਚ ਹੀ ਅਭੇਦ ਰਹਿੰਦੇ ਹਨ।
ਦੂਜਾ ਭਾਏ ਲੱਗੇ ਸੱਜਣ ਨਾ ਆਖੀਆ।
ਸਤਿਗੁਰੂ ਜੀ ਕਹਿੰਦੇ ਜਿਹੜੇ ਦਵੈਤ ਭਾਵ ਵਿੱਚ ਲੱਗੇ ਹੋਏ ਨੇ, ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਭਾਈ ਸੱਜਣ ਨਹੀਂ ਕਿਹਾ ਜਾਂਦਾ, ਕਿਉਂਕਿ ਸਤਸੰਗਤ ਜੀ ਭਗਤੀ ਮਾਰਗ ਦੇ ਉੱਤੇ ਚੱਲਣ ਵਾਲੇ ਜਿਹੜੇ ਨੇ ਨਾ, ਉਹ ਉਹਨਾਂ ਲੋਕਾਂ ਦੇ ਨਾਲ ਸੱਜਣਤਾਈ ਨਹੀਂ ਪਾਉਂਦੇ ਜਿਹੜੇ ਕੇਵਲ ਪਦਾਰਥਾਂ ਦੇ ਵਿੱਚ ਹੀ ਖਚਤ ਹੋਏ ਹੋਏ ਨੇ, ਜਿਹੜੇ ਅੱਠੇ ਪੈਰ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਜਿਨ੍ਹਾਂ ਨੂੰ ਅੱਠੇ ਪੈਰ ਮਾਇਆ ਨਹੀਂ ਵਿਸਰਦੀ, ਦੁਨਿਆਵੀ ਪਦਾਰਥ ਨਹੀਂ ਭੁੱਲਦੇ, ਅੱਠੇ ਪੈਰ ਚੇਤੇ ਕਰੀ ਜਾਂਦੇ ਨੇ, ਉਹ ਗੁਰਮੁਖ ਪਿਆਰੇ ਉਹਨਾਂ ਦੇ ਨਾਲ ਸੱਜਣਤਾਈ ਨਹੀਂ ਪਾਉਂਦੇ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ। ਜਿਹੜੇ ਦਵੈਤ ਭਾਵ ਈਰਖਾ ਨਿੰਦਿਆ ਚੁਗਲੀ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ।
ਜੇ ਅਭਿਮਾਨ ਕਰਹੇ ਵੇਕਾਰ।
ਸਤਿਗੁਰੂ ਜੀ ਕਹਿੰਦੇ ਜਿਹੜੇ ਅਭਿਮਾਨੀ ਨੇ, ਜਿਹੜੇ ਹੰਕਾਰ ਕਰਦੇ ਨੇ ਆਪਣੇ ਗੁਣਾਂ ਦਾ, ਆਪਣੇ ਰੂਪ ਦਾ, ਧਨ ਪਦਾਰਥਾਂ ਦਾ, ਮਾਇਆ ਦਾ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅਭਿਮਾਨੀ ਸੱਜਣ ਨਹੀਂ ਕਹਿ ਜਾਂਦੇ। ਜੇ ਅਭਿਮਾਨ ਕਰਹੇ ਵਿਕਾਰ, ਜਿਹੜੇ ਹਉਮੈ ਹੰਕਾਰ ਵਿੱਚ ਪੈ ਕੇ ਵਿਕਾਰੀ ਬਣ ਜਾਂਦੇ ਨੇ, ਵਿਕਾਰ ਕਰਦੇ ਨੇ, ਵਿਕਾਰ ਭੋਗਦੇ ਨੇ, ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ।
ਮਨਮੁਖ ਆਪ ਸੁਆਰਥੀ।
ਸਤਿਗੁਰੂ ਜੀ ਕਹਿੰਦੇ ਮਨਮੁਖ ਆਪ ਸਵਾਰਥੀ ਹੈ। ਜਿੰਨਾ ਕੁ ਚਿਰ ਮਨਮੁੱਖ ਦਾ ਆਪਣਾ ਸਵਾਰਥ ਪੂਰਾ ਹੁੰਦਾ ਹੈ, ਉਹਨਾਂ ਕੁ ਚਿਰ ਮਨਮੁੱਖ ਕਿਸੇ ਦੇ ਨੇੜੇ ਲੱਗਦਾ ਹੈ, ਉਹਨਾਂ ਕੁ ਚਿਰ ਮਨਮੁੱਖ ਕਿਸੇ ਦੇ ਨੇੜੇ ਬੈਠਦਾ ਹੈ। ਪਰ ਜਦੋਂ ਉਹਦਾ ਸਵਾਰਥ ਪੂਰਾ ਨਹੀਂ ਹੁੰਦਾ ਤਾਂ ਸਤਸੰਗਤ ਜੀ ਉਹ ਸਾਥ ਛੱਡ ਕੇ ਤੁਰ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁੱਖ ਆਪ ਸਵਾਰਥੀ, ਮਨਮੁੱਖ ਤਾਂ ਆਪ ਸਵਾਰਥੀ ਹੈ।
ਕਾਰਜ ਨਾਸਕ ਹੈ ਸਵਾਰ,
ਉਹ ਕਿਸੇ ਦੂਸਰੇ ਦਾ ਕਾਰਜ ਕੰਮ ਨਹੀਂ ਸਵਾਰ ਸਕਦਾ। ਜਿਹੜਾ ਕੇਵਲ ਆਪ ਸਵਾਰਥੀ ਹੈ, ਜਿਹਨੇ ਆਪ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਗੁਰਬਾਣੀ ਨਹੀਂ ਪੜ੍ਹੀ, ਅੰਮ੍ਰਿਤ ਨਹੀਂ ਛਕਿਆ, ਸਤਸੰਗਤ ਜੀ ਉਹ ਦੂਜੇ ਦਾ ਕਾਰਜ ਕੀ ਸਵਾਰੇਗਾ। ਉਹ ਦੂਜੇ ਦਾ ਵੀ ਭਗਤੀ ਕਾਰਜ ਨਹੀਂ ਸਵਾਰ ਸਕਦਾ, ਸਤਸੰਗਤ ਜੀ ਉਹਦਾ ਮਾਰਗਦਰਸ਼ਨ ਨਹੀਂ ਕਰ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮਨਮੁੱਖ ਆਪ ਸਵਾਰਥਾਂ ਦੇ ਵਿੱਚ ਰੁੱਝਿਆ ਹੋਇਆ ਹੈ, ਇਸ ਕਰਕੇ ਉਹ ਭਾਈ ਹੋਰ ਕਿਸੇ ਦਾ ਸੋ ਕਾਰਜ ਜਿਹੜਾ ਹੈ ਨਾ ਉਹ ਨਹੀਂ ਸਵਾਰ ਸਕਦਾ।
ਨਾਨਕ ਪੁਰਬ ਲਿਖਿਆ ਕਮਾਵਨਾ,
ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਕੁਛ ਪੂਰਬ ਲਿਖਿਆ ਹੋਇਆ ਹੈ, ਜੋ ਪਹਿਲਾਂ ਲਿਖਿਆ ਹੋਇਆ ਜੀਵ ਦੇ ਕਰਮਾਂ ਵਿੱਚ, ਸਤਸੰਗਤ ਜੀ ਉਹ ਜੀਵ ਨੂੰ ਕਮਾਉਣਾ ਪੈਂਦਾ ਹੈ, ਉਹ ਜੀਵ ਨੂੰ ਭੋਗਣਾ ਪੈਂਦਾ ਹੈ। ਕਿਉਂਕਿ ਜੋ ਪਰਮੇਸ਼ਰ ਨੇ ਕਰਤੇ ਨੇ ਇਹਦੇ ਕਰਮਾਂ ਅਨੁਸਾਰ ਲਿਖਿਆ ਹੈ, ਕਰਮਾਂ ਅਨੁਸਾਰ ਇਸ ਕਰਕੇ ਹੈ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਹਜ਼ੂਰ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਇਸ ਜੀਵ ਦੀਆਂ ਚੰਗਿਆਈਆਂ ਇਸ ਜੀਵ ਦੀਆਂ ਬੁਰਿਆਈਆਂ ਮਾੜੇ ਅਤੇ ਚੰਗੇ ਕਰਮ ਧਰਮ ਦੀ ਹਾਜ਼ਰੀ ਵਿੱਚ ਵਾਚੇ ਜਾਂਦੇ। ਅਤੇ ਸਤਸੰਗਤ ਜੀ ਜਦੋਂ ਉੱਥੇ ਇਹ ਕਰਮ ਵਾਚੇ ਜਾਂਦੇ ਨਾ, ਇਹਦੀਆਂ ਇੰਨੀਆਂ ਕੁ ਚੰਗਿਆਈਆਂ ਨੇ, ਇੰਨੀਆਂ ਇਹਦੀਆਂ ਬੁਰਿਆਈਆਂ ਨੇ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ। ਹੁਣ ਜੇ ਤਾਂ ਚੰਗੇ ਕਰਮ ਬਹੁਤੇ ਹੋਏ ਫਿਰ ਇਹ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਅਤੇ ਜੇ ਬੁਰਿਆਈਆਂ ਬਹੁਤੀਆਂ ਕੀਤੀਆਂ ਹੋਣ ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ, ਇਹ ਕਰਮਾਂ 'ਤੇ ਨਿਰਭਰ ਹੈ। ਸਤਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪਿੱਛੇ ਸਾਡੇ ਲਿਖਿਆ ਹੈ ਨਾ ਉਹ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਲਿਖਿਆ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਨਾ, ਜਿਹੜੇ ਹੁਣ ਆਪਾਂ ਕਰਮ ਕਰ ਰਹੇ ਹਾਂ ਇਹ ਕਿਰੇਮਾਨ ਕਰਮ ਨੇ, ਫਿਰ ਇਹਨਾਂ ਨੂੰ ਸੰਚਿਤ ਕੀਤਾ ਜਾਂਦਾ ਹੈ ਕਿ ਚੰਗਿਆਈਆਂ ਕਿੰਨੀਆਂ ਕੁ ਨੇ ਅਤੇ ਬੁਰਿਆਈਆਂ ਕਿੰਨੀਆਂ ਕੁ ਨੇ, ਔਰ ਇਹਨਾਂ ਤੋਂ ਫਿਰ ਮਨੁੱਖ ਦੀ ਅਗਲੀ ਜਿਹੜੀ ਉਹ ਪਰਾਲਬਧ ਬਣਦੀ ਹੈ, ਉਸੇ ਅਨੁਸਾਰ ਹੀ ਜੀਵ ਦੁੱਖ ਭੋਗਦਾ ਹੈ, ਸੁੱਖ ਭੋਗਦਾ ਹੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੂਰਬ ਦਾ ਲਿਖਿਆ ਹੋਇਆ ਜੀਵ ਨੂੰ ਕਮਾਉਣਾ ਪੈਂਦਾ ਹੈ, ਇਹ ਮੇਟਿਆ ਨਹੀਂ ਜਾ ਸਕਦਾ, ਇਹ ਜੀਵ ਨੂੰ ਅਵੱਛ ਭੋਗਣਾ ਪੈਂਦਾ ਹੈ।
ਕੋਈ ਨਾ ਮੇਟਨ ਹਾਰੋ,
ਸਤਿਗੁਰੂ ਜੀ ਕਹਿੰਦੇ ਨੇ ਇਸ ਕਮਾਏ ਹੋਏ ਪੂਰਬਲੇ ਜਨਮਾਂ ਦੇ ਲੇਖ ਨੂੰ ਕੋਈ ਮੇਟਣ ਵਾਲਾ ਨਹੀਂ। ਸਤਸੰਗਤ ਜੇ ਤਾਂ ਪੂਰਬਲੇ ਜਨਮ ਵਿੱਚ ਵੀ ਭਗਤੀ ਕੀਤੀ, ਪ੍ਰਭੂ ਦਾ ਨਾਮ ਜਪਿਆ, ਸਿਮਰਨ ਭਜਨ ਕੀਤਾ, ਅਤੇ ਫਿਰ ਸਤਿਗੁਰੂ ਨੇ ਕਿਰਪਾ ਕੀਤੀ ਇਹਦੇ ਮੱਥੇ 'ਤੇ ਭਗਤੀ ਦਾ ਲੇਖ ਲਿਖ ਦਿੱਤਾ, ਪਰਾ ਪੂਰਬਲਾ ਅੰਕੁਰ ਜਾਗਿਆ ਹਰ ਰਾਮ ਨਾਮ ਮਨ ਲੱਗਿਆ। ਜਦੋਂ ਪੂਰਬਲਾ ਜਿਹੜਾ ਇਹਨੇ ਬੀਜ ਬੀਜਿਆ ਹੋਇਆ ਸੀ ਨਾ ਨਾਮ ਦਾ, ਉਹ ਜਦੋਂ ਨਾਮ ਦਾ ਬੀਜ ਉੱਗਿਆ ਅਤੇ ਸਤਸੰਗਤ ਜੀ ਉਸ ਬੀਜ ਦੇ ਉੱਗਣ ਕਰਕੇ ਇਸ ਦਾ ਮਨ ਜਿਹੜਾ ਸੀ ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ। ਜਿਹੜੇ ਅੱਜ ਵੀ ਜੁੜੇ ਨੇ ਨਾ ਉਹਨਾਂ ਦੇ ਪੂਰਬਲੇ ਕਰਮ ਨੇ, ਉਹ ਪੂਰਬਲੇ ਕਰਮਾਂ ਕਰਕੇ ਹੀ ਜੁੜੇ ਹੋਏ ਨੇ। ਪਰ ਜਿਹੜੇ ਅੱਜ ਟੁੱਟੇ ਹੋਏ ਨੇ, ਇਉਂ ਕਹਿ ਲਈਏ ਵੀ ਉਹ ਵੀ ਪੂਰਬਲੇ ਕਰਮਾਂ ਕਰਕੇ ਟੁੱਟੇ ਹੋਏ ਨੇ, ਅਤੇ ਜੁੜਨ ਦਾ ਯਤਨ ਸਾਨੂੰ ਕਰਨਾ ਪਵੇਗਾ। ਜੇ ਹੁਣ ਜੁੜਾਂਗੇ, ਗੁਰੂ ਕੀ ਸੰਗਤ ਵਿੱਚ ਆਵਾਂਗੇ, ਅੰਮ੍ਰਿਤ ਵੇਲਾ ਸੰਭਾਲਾਂਗੇ, ਅੰਮ੍ਰਿਤ ਛਕਾਂਗੇ, ਨਸ਼ਿਆਂ ਦਾ ਤਿਆਗ ਕਰਾਂਗੇ, ਕੇਸਾਂ ਦਾ ਸਤਿਕਾਰ ਕਰਾਂਗੇ, ਅਤੇ ਸਤਸੰਗਤ ਜੀ ਗੁਰੂ ਕੀ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਸਤਕ ਦਾ ਲੇਖ ਜਿਹੜਾ ਨਾ ਉਹ ਭਗਤੀ ਭਾਵ ਵਾਲਾ ਹੋਵੇਗਾ। ਪਰ ਜਿਹੜੇ ਅਸੀਂ ਪਿੱਛੇ ਕਮਾਏ ਸੀ ਨਾ ਕਰਮ, ਉਹਨਾਂ ਕਰਮਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਵੀ ਮਿਟਾ ਨਹੀਂ ਸਕਦਾ, ਉਹ ਅਵੱਛ ਭੋਗਣੇ ਪੈਂਦੇ ਨੇ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਲਵੇ ਦੀ ਧਰਤੀ 'ਤੇ ਸਤਸੰਗਤ ਜੀ ਭਾਈ ਲਖਮੀਰ ਸ਼ਮੀਰ ਦੇ ਕੋਲ ਰਹਿੰਦਿਆਂ ਹੋਇਆਂ ਉਹਨਾਂ ਦੇ 101 ਜਨਮ ਜਿਹੜੇ ਸੀ ਨਾ ਉਹ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੇ ਸੀ, ਜਿੱਥੇ ਉਹਨਾਂ ਨੇ ਪ੍ਰਤੱਖ ਜਨਮ ਲੈ ਕੇ ਆਉਣਾ ਸੀ। ਸਤਿਗੁਰੂ ਨੇ ਤਰੁੱਠ ਕੇ ਕਿਰਪਾ ਕੀਤੀ, ਉਹ ਮੇਟੇ ਤਾਂ ਨਹੀਂ ਗਏ, ਪਰ ਸਤਿਗੁਰੂ ਜੀ ਨੇ ਉਹ ਸੁਪਨੇ ਦੇ ਵਿੱਚ ਭੁਗਤਾਏ ਨੇ। ਸਤਿਗੁਰੂ ਇੰਨੇ ਸਮਰੱਥ ਨੇ ਜੋ ਜੀਵ ਨੇ ਪ੍ਰਤੱਖ ਜਨਮ ਮਰਨ ਦੇ ਗੇੜ ਵਿੱਚ ਪੈਣਾ ਉਹ ਕਈ ਵਾਰ ਸੁਪਨੇ ਦੇ ਵਿੱਚ ਹੀ ਭੁਗਤਾ ਦਿੰਦੇ। ਅਸੀਂ ਕਈ ਵਾਰ ਐਸੇ ਘਟੀਆ ਸੁਪਨੇ ਵੇਖਦੇ ਹਾਂ, ਫਿਰ ਵਿਚਾਰ ਕਰਦੇ ਹਾਂ ਵੀ ਪਤਾ ਨਹੀਂ ਸਾਡੇ ਤੋਂ ਕੀ ਭੁੱਲ ਹੋਈ, ਇਹੋ ਜਿਹਾ ਮਾੜਾ ਸੁਪਨਾ ਸਾਨੂੰ ਕਿਉਂ ਆਇਆ। ਪਰ ਗੁਰਮੁਖੋ, ਹੋ ਸਕਦਾ ਪਰਮੇਸ਼ਰ ਨੇ ਕਿਰਪਾ ਕੀਤੀ ਹੋਵੇ, ਸਤਿਗੁਰੂ ਨੇ ਰਹਿਮਤ ਕੀਤੀ ਹੋਵੇ, ਅਤੇ ਸਾਡਾ ਕੋਈ ਆਉਣ ਵਾਲਾ ਜਿਹੜਾ ਜਨਮ ਦਾ ਹਿਸਾਬ ਕਿਤਾਬ ਸੀ ਉਹ ਗੁਰੂ ਨੇ ਸੁਪਨੇ ਵਿੱਚ ਹੀ ਭੁਗਤਾਇਆ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਲਿਖੇ ਹੋਏ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਭੋਗਣਾ ਜ਼ਰੂਰ ਪੈਂਦਾ ਹੈ।
ਪੌੜੀ
ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੌੜੀ ਦੁਆਰਾ ਉਪਦੇਸ਼ ਕਰਦੇ ਹਨ,
ਤੁਧ ਆਪੇ ਜਗਤ ਉਪਾਏ ਕਾ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸਾਂ ਆਪੇ ਹੀ ਸਾਰੇ ਸੰਸਾਰ ਨੂੰ ਪੈਦਾ ਕਰਕੇ
ਆਪ ਖੇਲ ਰਚਾਇਆ,
ਤੇ ਆਪ ਹੀ ਤਿੰਨਾਂ ਗੁਣਾਂ ਦੁਆਰਾ, ਸੋ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਦੁਆਰਾ ਆਪ ਹੀ ਇਹ ਜਗਤ ਦਾ ਖੇਲ ਜਿਹੜੀ ਖੇਡ ਹੈ ਨਾ ਇਹਨੂੰ ਰਚਾਉਣਾ ਕੀਤਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ ਨਾ, ਅਤੇ ਉਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਵਸਤੂਆਂ ਵਿਖਾਉਂਦਾ ਸਤਸੰਗਤ ਜੀ, ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਇੱਕ ਖੇਡ ਪੈਦਾ ਕੀਤੀ ਹੈ ਜਗਤ ਦੀ, ਇੱਕ ਬਾਜੀ ਪਾਈ ਹੋਈ ਹੈ, ਇਹਦੇ ਵਿੱਚ ਨਾਨਾ ਪ੍ਰਕਾਰ ਦੀਆਂ ਉਹ ਵਸਤੂਆਂ ਦਿਖਾ ਰਿਹਾ ਹੈ। ਹੇ ਅਕਾਲ ਪੁਰਖ, ਤੁਸਾਂ ਆਪ ਹੀ ਜਗਤ ਨੂੰ ਪੈਦਾ ਕੀਤਾ ਹੈ, ਇਹ ਆਪ ਹੀ ਤੁਸਾਂ ਖੇਡ ਰਚੀ ਹੋਈ ਹੈ।
ਤ੍ਰੈ ਗੁਣ ਆਪ ਸਿਰਜਿਆ,
ਸੱਚੇ ਪਾਤਸ਼ਾਹ ਜੀ ਤਿੰਨ ਗੁਣ ਜਿਹੜੇ ਨੇ ਨਾ, ਰਜੋ ਗੁਣ, ਸਤੋ ਗੁਣ ਅਤੇ ਤਮੋ ਗੁਣ, ਇਹ ਤੁਸਾਂ ਆਪ ਹੀ ਪੈਦਾ ਕੀਤੇ ਨੇ।
ਮਾਇਆ ਮੋਹ ਵਧਾਇਆ,
ਅਤੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਜਿਹੜੇ ਰਜੋ ਗੁਣੀ ਨੇ ਨਾ ਅਤੇ ਤਮੋ ਗੁਣੀ ਨੇ, ਉਹਨਾਂ ਦੇ ਅੰਦਰ ਤੁਸੀਂ ਮਾਇਆ ਦਾ ਮੋਹ ਬਹੁਤਾ ਪੈਦਾ ਕਰ ਦਿੱਤਾ ਹੈ। ਉਹ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ ਅੱਠੇ ਪੈਰ, ਉਹਨਾਂ ਦੇ ਮਨ ਅੰਦਰ ਇਤਨਾ ਮਾਇਆ ਦਾ ਮੋਹ ਵੱਧ ਗਿਆ, ਮਾਇਆ ਵਿਸਰਦੀ ਨਹੀਂ।
ਵਿੱਚ ਹਉਮੈ ਲੇਖਾ ਮੰਗਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਹਉਮੈ ਅਤੇ ਹੰਕਾਰ ਵਿੱਚ ਫਸ ਜਾਂਦੇ ਨੇ ਨਾ, ਉਹਨਾਂ ਤੋਂ ਭਾਈ ਅੱਗੇ ਲੇਖਾ ਮੰਗਿਆ ਜਾਂਦਾ ਹੈ।
ਫਿਰ ਆਵਾ ਜਾਇਆ,
ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਆਉਣ ਜਾਣ ਦੇ ਚੱਕਰ ਵਿੱਚ ਪੈ ਜਾਂਦੇ ਨੇ, ਆਵਾਗਾਉਣ ਦੇ ਚੱਕਰ ਵਿੱਚ ਪੈਂਦੇ ਨੇ, ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ, ਜਿਹੜੇ ਹਉਮੈ ਵਿੱਚ ਫਸ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਜੀਵ ਆਉਂਦਾ ਵੀ ਹਉਮੈ ਵਿੱਚ ਹੈ, ਜਾਂਦਾ ਵੀ ਹਉਮੈ ਵਿੱਚ ਹੈ, ਵਰਤਦਾ ਵੀ ਹਉਮੈ ਵਿੱਚ ਹੈ, ਪਰ ਜਿਹੜਾ ਹਉਮੈ ਦਾ ਤਿਆਗ ਨਹੀਂ ਕਰਦਾ ਉਹਨਾਂ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਅਤੇ ਸਤਿਸੰਗਤ ਜੀ ਫਿਰ ਉਹਨਾਂ ਨੂੰ ਆਉਣ ਜਾਣ ਦਾ ਚੱਕਰ ਬਣ ਜਾਂਦਾ ਹੈ।
ਜਿੰਨਾ ਹਰਿ ਆਪ ਕਿਰਪਾ ਕਰੇ,
ਜਿੰਨਾ ਉੱਤੇ ਹਰੀ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਕਰ ਦੇਵੇ,
ਸੇ ਗੁਰ ਸਮਝਾਇਆ,
ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਗੁਰੂ ਨੇ ਸਮਝਾ ਦਿੱਤਾ, ਸੋਝੀ ਬਖਸ਼ ਦਿੱਤੀ। ਜਦੋਂ ਸੋਝੀ ਆ ਗਈ ਤੇ ਉਹਨਾਂ ਨੇ ਹਉਮੈ ਹੰਕਾਰ ਦਾ ਤਿਆਗ ਕਰ ਦਿੱਤਾ।
ਬਲਿਹਾਰੀ ਗੁਰ ਆਪਣੇ,
ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਜਾਂਦਾ ਹਾਂ।
ਸਦਾ ਸਦਾ ਘੁਮਾਇਆ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਸਦਾ ਸਦਾ ਹੀ ਸਦਕੇ ਜਾਂਦਾ ਹਾਂ। ਮੈਂ ਵਾਰਨੇ ਫੇਰਨੇ ਜਾਂਦਾ ਹਾਂ ਜਿਸ ਸਤਿਗੁਰੂ ਨੇ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕੀਤੀ ਹੈ ਕਿ ਜੀਵ ਦੇ ਕਮਾਏ ਹੋਏ ਕਰਮ ਮਿਟਦੇ ਨਹੀਂ, ਇਹਨਾਂ ਨੂੰ ਭੋਗਣਾ ਪੈਂਦਾ ਹੈ। ਔਰ ਇਹ ਵੀ ਸੋਝੀ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ, ਆਪ ਹੀ ਜੀਵਾਂ ਨੂੰ ਵੱਖ ਵੱਖ ਕਾਰੇ ਲਾਇਆ ਹੋਇਆ ਹੈ। ਸੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਐਸੇ ਸਤਿਗੁਰੂ ਤੋਂ ਜਿੱਥੇ ਬਲਿਹਾਰ ਜਾਂਦਾ ਹਾਂ ਉੱਥੇ ਸਦਾ ਸਦਾ ਵਾਰਨੇ ਫੇਰਨੇ ਜਾਂਦਾ ਹਾਂ। ਇਹ ਪਾਵਨ ਪਵਿੱਤਰ ਉਪਦੇਸ਼ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਰਾਗ ਸੋਰਠ ਦੀ ਵਾਰ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਜਿਹੜੇ ਨਖੇਦ ਕਰਮ ਨੇ ਨਾ ਉਹਨਾਂ ਨਖੇਦ ਕਰਮਾਂ ਦਾ ਤਿਆਗ ਕਰੀਏ। ਜਿਹੜੇ ਕਰਮਾਂ ਦੇ ਕਰਨ ਨੂੰ ਗੁਰਬਾਣੀ ਆਗਿਆ ਨਹੀਂ ਦਿੰਦੀ, ਉਹਨਾਂ ਕਰਮਾਂ ਦੇ ਕਰਨ ਦਾ ਕੋਈ ਫਾਇਦਾ ਨਹੀਂ। ਗੁਰਬਾਣੀ ਦਾ ਉਪਦੇਸ਼ ਹੈ ਵੀ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਸਤਸੰਗਤ ਜੀ ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਸੰਭਾਲੋ। ਇਹ ਸਤਿਗੁਰੂ ਜੀ ਨੇ ਜੋ ਸਾਨੂੰ ਵਿਦ ਕਰਮ ਬਖਸ਼ਿਸ਼ ਕੀਤੇ ਨੇ, ਇਹਨਾਂ ਕਰਮਾਂ ਨੂੰ ਜ਼ਰੂਰ ਕਰਿਆ ਕਰੀਏ ਜੀ।
ਜਿੰਨਾ ਹਰਿ ਆਪ ਕਿਰਪਾ ਕਰੇ, ਸੇ
ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ,
ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।